मुख उचरे शास्त्र खट पिंग गिरन चढ़ जाए। अंध लखे बधरो सुने जो काल कृपा कराए। सन्मान योग गुरु प्रसाद सिंह जीओ फतेह प्रवान करने। वाहिगुरु जी का खालसा वाहिगुरु जी की फतेह। दुनिया भर के इतिहासक ग्रंथा वाचिए पढ़िए इतिहास दिच दो तरह के मनुख ही छाए हुए ने। इतिहासकारा ने अपनी कलम दे राही अपने दिमाग दे राही सोच के जो लिखे है उन्हां दी कलम दो तरह के मनुखां दे आले दुआले घूमती रही है। सिर्फ एक मुल्क नहीं सारी दुनिया का जो इतिहास है वो सिर्फ इंज कह लो दो तरह मनुखां दा ही इतिहास है। केड़े? प्रथम ओ जिन्हां ने जगत दी झोली विच कुछ पाया है, कुछ दिता है, कला ज्ञान विज्ञान सूझ समझ धर्म सुख संपदा कुछ भी झोली विच पाया होवे उन्हां दा इतिहास है, उन्हां दी गल है। दूसरा उन्हां दा इतिहास है जिन्हां ने खोया है, खूब खोया है। जो खो नहीं सकिया, जो दे नहीं सकिया, इतिहास देच उसका कोई जिक्र नहीं है, उसकी कोई गल नहीं है। तुसी पढ़ो दुनिया का इतिहास, बस दो तरह के ही मनुखां का इतिहास है। दिते होवे उसने कुछ, अपनी जान दिती होवे, अपनी सुख संपदा दे दिती होवे, कला दिती होवे, ज्ञान दिता होवे, विज्ञान दिता होवे, कुछ भी दिता होवे, या ते देण वाले इतिहास दे छाए हुए ने या खोण वाले। मनुख दे मन दे ते शक्ति दा प्रभाव है। ते मैं अर्ज करा कि दोवें शक्तिशाली आंदे ने, देण वाले खोण वाले। हाथ ही कमजोर ने, दिमाग ही कमजोर है, कोल कुछ भी नहीं, जगत नू की देगा। पर कमजोर बंदा खो भी नहीं सकता, ताकत नहीं, समर्था नहीं, किस तरह खोवेगा। खोण वास्ते भी ताकत चाहिदी है, देण वास्ते भी समर्था चाहिदी है। इस वास्ते समर्थ मनुख इतिहास ते छाए हुए ने। समर्थ मनुखां दा ही इतिहास है। मैं इस करां खोण वाले भी समर्थ ने, कुछ ना कुछ ताकत है। बिना ताकत तो कोई किसी का कुछ खो नहीं सकता। खोण वास्ते भी कोई शक्ति चाहिदी है, देण वास्ते भी कोई समर्था चाहिदी है। सियाणे कहिंदे ने इह जो देण वाले ने इह तीन तरह दे ने, और जिहड़े खोण वाले ने इह भी तीन तरह दे ने। इह देण वाले तीन तरह दे केड़े ने? प्रथम मैं इन्हां दा जिक्र करां, भगत, सूरबीर, दानी। खोण वाले तीन केड़े ने? कातल, डकैत, दुराचारी। ये खोंदे ने। की खोंदे ने? कोई जान खोंदा है, कोई माल खोंदा है, कोई इज्जत आबरू असमत खोंदा है। तीन तल ते ही खतरा होंदा है, चौथा कोई खतरा नहीं। अगर कोई मनुख आके मैं खतरे दे चाहां तो खतरा सिर्फ तीन तल ते होंदा है, चौथे तल ते खतरा नहीं होंदा। जान नू खतरा, माल नू खतरा, इज्जत आबरू नू खतरा, होर कोई खतरा नहीं होंदा। इतनी मैरिज करने हैं। जो जान लई खतरा बन जाए वो कातल है, जो माल लई खतरा बन जाए वो डकैत है, ते जो इज्जत आबरू लई खतरा बन जाए वो दुराचारी है। संसार दे इतिहास दे छाए हुए ने। ਦੇਣ ਵਾਲੇ ਭਗਤ ਸੂਰਬੀਰ ਦਾਨੀ। ਭਗਤ ਕੀ ਦਿੰਦਾ ਜਗਤ ਨੂੰ? ਜੋ ਉਹ ਨਾਮ ਜਪਦਾ ਹੈ, ਜਪਣ ਦੇ ਨਾਲ ਉਹਦੇ ਸਰੀਰ ਚੋਂ ਜੋ ਵਾਈਬ੍ਰੇਸ਼ਨ ਬਣਦੀ ਹੈ, ਜੋ ਤਰੰਗਾਂ ਨਿਕਲਦੀਆਂ ਨੇ, ਉਹ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦਾ ਦੇ ਕਹਿਣਾ ਕੀ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਭਗਤ ਦੀ ਭਗਤੀ ਨਾਲ, ਅਗਰ ਉਸਦੀ ਸੁਰਤ ਜੁੜ ਗਈ ਹੈ, ਅਗਰ ਉਸਨੂੰ ਅਧਿਆਤਮਕ ਆਨੰਦ ਮਿਲ ਰਿਹਾ। ਤਾਂ ਉਹਦੀਆਂ ਤਰੰਗਾਂ ਕਈਆਂ ਨੂੰ ਅੰਦੋਲਿਤ ਕਰਨਗੀਆਂ, ਕਈਆਂ ਨੂੰ ਪ੍ਰਭਾਵਿਤ ਕਰਨਗੀਆਂ, ਇਕਾਗਰਤਾ ਬਖਸ਼ਣੀ। ਭਗਤ ਆਪਣੀ ਜੁੜੀ ਹੋਈ ਸੁਰਤ ਕਰਕੇ ਚਾਰੋਂ ਪਾਸੇ ਪ੍ਰਭਾਵਿਤ ਕਰਦਾ ਹੈ ਆਪਣੀ ਉਹਨਾਂ ਤਰੰਗਾਂ ਦੇ ਨਾਲ, ਭਗਤੀ ਦਾ ਦਾਨ ਦਿੰਦਾ ਹੈ। ਸੂਰਬੀਰ ਜੋ ਕਮਜ਼ੋਰ ਦੀ ਬਾਂਹ ਪਕੜਦਾ ਹੈ, ਮਜ਼ਲੂਮ ਦੀ ਬਾਂਹ ਪਕੜਦਾ ਹੈ ਅਤੇ ਕਮਜ਼ੋਰ ਦੀ ਖਾਤਰ ਆਪਣੀ ਜਾਨ ਤੱਕ ਦੇ ਦਿੰਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਸੂਰਬੀਰ ਛਾਏ ਹੋਏ ਨੇ, ਭਗਤ ਛਾਏ ਹੋਏ ਨੇ। ਤੀਸਰੇ ਦਾਨੀ ਜੋ ਕਿਧਰੇ ਵੀ ਧਰਮ, ਕਰਮ, ਸਮਾਜ, ਇਨਸਾਨੀਅਤ, ਮੁਲਕ, ਕੌਮ ਦੀ ਤਾਮੀਰ ਲਈ, ਕਲਾ, ਗਿਆਨ, ਵਿਗਿਆਨ ਦੀ ਉਸਾਰੀ ਲਈ ਧਨ ਨੂੰ ਖਰਚ ਕਰਦਾ ਹੈ। ਤੋ ਇਹ ਤਿੰਨ ਛਾਏ ਹੋਏ ਨੇ, ਭਗਤ, ਸੂਰਬੀਰ, ਦਾਨੀ, ਇਕਾਗਰਤਾ ਬਖਸ਼ਣੇ। ਇਹ ਤਿੰਨ ਦੇਣ ਵਾਲੇ ਨੇ ਔਰ ਤਿੰਨ ਹੀ ਖੋਣ ਵਾਲੇ ਨੇ। ਜਾਨ ਨੂੰ ਖੋਣ ਵਾਲੇ, ਮਾਲ ਨੂੰ ਖੋਣ ਵਾਲੇ, ਇੱਜ਼ਤ ਆਬਰੂ ਨੂੰ ਖੋਣ ਵਾਲੇ। ਖੋਂਦੇ ਕੌਣ ਨੇ? ਸ਼ਕਤੀਸ਼ਾਲੀ। ਦਿੰਦੇ ਕੌਣ ਨੇ? ਸ਼ਕਤੀਸ਼ਾਲੀ। ਖੋਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਅਸੰਤੁਸ਼ਟੀ ਕਰਕੇ। ਦੇਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਸੰਤੁਸ਼ਟੀ ਕਰਕੇ। ਅਸੰਤੁਸ਼ਟੀ ਇਸ ਚੋਂ ਅਧਰਮ ਦਾ ਜਨਮ ਹੁੰਦਾ ਹੈ, ਸੰਤੁਸ਼ਟੀ ਇਸ ਚੋਂ ਧਰਮ ਦਾ ਜਨਮ ਹੁੰਦਾ ਹੈ। ਕਹਿੰਦੇ ਨੇ ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਆਪਣੇ ਆਪ ਵਿੱਚ ਨਹੀਂ ਹੋਵੇਗੀ, ਆਪਣੇ ਘਰ ਵਿੱਚ ਨਹੀਂ ਹੋਵੇਗੀ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਪਰਾਏ ਘਰ ਵਿੱਚ ਆਉਂਦੀ ਹੈ, ਦੂਜਿਆਂ ਦੇ ਘਰ ਵਿੱਚ ਆਉਂਦੀ ਹੈ। ਬੜੀ ਹੀ ਇਕਾਗਰਤਾ ਬਖਸ਼ਣੀ। ਜੈਸੇ ਭਗਤ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਪ੍ਰਾਏ ਘਰ ਦੇ ਚਾਹੁੰਦੀ ਹੈ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਇਹ ਆਚਰਣ ਤੋਂ ਗਿਰੀ ਹੋਈ ਗੱਲ ਹੈ ਕਿ ਕੋਈ ਮਨੁੱਖ ਆਪਣੀ ਦ੍ਰਿਸ਼ਟ ਕਿਸੇ ਦੇ ਘਰ ਲੈ ਜਾਏ, ਦ੍ਰਿਸ਼ਟ ਨੂੰ ਨਹੀਂ ਰੋਕ ਸਕਦਾ। ਦ੍ਰਿਸ਼ਟੀ ਕਿਉਂ ਜਾਂਦੀ ਹੈ? ਅਸੰਤੁਸ਼ਟ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਦੂਜੇ ਦੇ ਘਰ ਤੇ ਜਾਂਦੀ ਹੈ, ਉਹ ਆਪਣੇ ਆਪ ਵਿੱਚ ਨਹੀਂ ਆਉਂਦਾ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਅਸੰਤੁਸ਼ਟੀ ਮੰਨੀ ਹੈ ਇਕਾਗਰਤਾ ਬਖਸ਼ਣੀ। ਤੇ ਜ਼ਰੂਰ ਇਸ ਬੱਚੇ ਨੂੰ ਬਾਹਰ ਲਿਜਾਓ ਕੁਝ ਤੇ ਥੋੜ੍ਹਾ ਜਿਹਾ, ਕਿਉਂਕਿ ਧਿਆਨ ਉਚਾਟ ਹੁੰਦਾ, ਥੋੜ੍ਹੀ ਜਿਹੀ ਇਕਾਗਰਤਾ ਆਪ ਜੋ ਹੈ ਬਖਸ਼ੋ। ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਆਪਣੇ ਘਰ ਵਿੱਚ ਨਹੀਂ ਆਉਂਦਾ, ਉਹਦੀ ਦ੍ਰਿਸ਼ਟੀ ਆਪਣੇ ਘਰ ਵਿੱਚ ਨਹੀਂ ਆਉਂਦੀ, ਦੂਸਰਿਆਂ ਦੇ ਘਰ ਵਿੱਚ ਆਉਂਦੀ ਹੈ। ਤੇ ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਇਸ ਤਰ੍ਹਾਂ ਦਾ ਮਨੁੱਖ ਜਗਤ ਦੇ ਚੋਂ ਲੱਭਣਾ ਬੜਾ ਔਖਾ ਹੈ ਜੋ ਪਰਿਵਾਰ ਦੇ ਹਰ ਤਲ ਤੇ ਸੰਤੁਸ਼ਟ ਹੋਵੇ। ਕੋਈ ਆਪਣੇ ਭਰਾ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਮਾਂ ਬਾਪ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਆਪਣੇ ਬੱਚਿਆਂ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਪਤਨੀ ਤੋਂ ਅਸੰਤੁਸ਼ਟ ਹੁੰਦਾ ਹੈ, ਔਰ ਕੋਈ ਪਤੀ ਤੋਂ ਅਸੰਤੁਸ਼ਟ ਹੁੰਦੀ ਹੈ। ਪਰਿਵਾਰਕ ਤਲ ਤੇ ਕੁਛ ਨਾ ਕੁਛ ਅਸੰਤੁਸ਼ਟੀ ਬਣੀ ਰਹਿੰਦੀ ਹੈ। ਜਿਸ ਤਲ ਤੇ ਬੰਦਾ ਅਸੰਤੁਸ਼ਟ ਹੈ ਉੱਥੋਂ ਉਸਦੀਆਂ ਰੁਚੀਆਂ ਬਾਹਰ ਜਾਣਗੀਆਂ, ਔਰ ਅਸੰਤੁਸ਼ਟ ਮਨੁੱਖ ਹਰ ਵਕਤ ਗਿਲਾ ਕਰਦਾ ਹੋਇਆ ਮਿਲੇਗਾ। ਜੈਸੇ ਅਕਸਰ ਕਈ ਕਹਿੰਦੇ ਨੇ ਬਈ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਸਨ ਵੈਸੇ ਨਹੀਂ ਨੇ, ਜਿਸ ਤਰ੍ਹਾਂ ਦਾ ਭਰਾ ਮੈਨੂੰ ਚਾਹੀਦਾ ਸੀ ਵੈਸਾ ਭਰਾ ਨਹੀਂ ਹੈ, ਜੈਸਾ ਦੋਸਤ ਚਾਹੀਦਾ ਸੀ ਵੈਸਾ ਦੋਸਤ ਨਹੀਂ ਹੈ, ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ, ਜਾਂ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਧਾਰਮਿਕ ਦੁਨੀਆਂ ਚ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਅਗਰ ਗੁਟਕਾ ਲੈ ਕੇ ਪਾਠ ਕਰੇਗਾ ਤਾਂ ਕਿਆ ਉਸਨੂੰ ਗੁਰੂ ਯਾਦ ਆਏਗਾ, ਪਰਮਾਤਮਾ ਯਾਦ ਆਏਗਾ? ਕਤਈ ਨਹੀਂ। ਜਿਸ ਤੋਂ ਅਸੰਤੁਸ਼ਟ ਹੈ ਉਹ ਯਾਦ ਆਵੇਗਾ, ਬਾਰ ਬਾਰ ਰੁਚੀ ਉੱਥੇ ਜਾਵੇਗੀ। ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਜਿੱਥੇ ਬੈਠਾ ਹੁੰਦਾ ਹੈ ਉੱਥੇ ਉਸਦਾ ਮਨ ਨਹੀਂ ਹੁੰਦਾ, ਉੱਥੇ ਉਸਦੀ ਰੁਚੀ ਨਹੀਂ ਹੁੰਦੀ। ਇਹ ਵੀ ਮੈਰਜ ਕਰ ਦੇਣਾ, ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਈ। ਸਦਕੇ ਜਾਂਦੇ ਆ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲਵੇ। ਅੱਜ ਤੋਂ ਦ੍ਰਿਸ਼ਟੀ ਨੂੰ ਨਹੀਂ ਰੋਕ ਸਕਿਆ, ਕੱਲ ਹੱਥ ਪੈਰ ਨਹੀਂ ਰੋਕ ਸਕੇਗਾ। ਅੱਜ ਦ੍ਰਿਸ਼ਟੀ ਤੈਥੋਂ ਬੇਕਾਬੂ ਹੋ ਗਈ ਹੈ, ਕੱਲ ਤੂੰ ਪੂਰੇ ਦਾ ਪੂਰਾ ਬੇਕਾਬੂ ਹੋ ਜਾਏਗਾ। ਦ੍ਰਿਸ਼ਟੀ ਨੂੰ ਖੁੱਲ ਹੈ, ਦ੍ਰਿਸ਼ਟੀ ਖੁੱਲੇਆਮ ਦੂਸਰਿਆਂ ਦੇ ਤਨ ਤੇ, ਦੂਸਰਿਆਂ ਦੇ ਧਨ ਤੇ, ਦੂਸਰਿਆਂ ਦੇ ਘਰ ਤੇ ਚਲੀ ਜਾਂਦੀ ਹੈ। ਕਾਨੂੰਨ ਪਕੜ ਨਹੀਂ ਸਕਦਾ ਉਸਨੂੰ, ਪੁਲਿਸ ਪਕੜ ਨਹੀਂ ਸਕਦੀ। ਦ੍ਰਿਸ਼ਟੀ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੀ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਵਿਵਹਾਰਕ ਅਸੰਤੁਸ਼ਟੀ, ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ ਤੇ, ਦੂਸਰੇ ਦੇ ਧਨ ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ ਕਹਿੰਦੇ ਨੇ, ਹੇ ਪ੍ਰਭੂ ਜੈਸਾ ਪਰਿਵਾਰ ਹੈ ਇਹ ਤੇ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਹੈ, ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ ਸੰਤੁਸ਼ਟ। ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਕ ਤਲ ਤੇ ਵੀ ਸੰਤੁਸ਼ਟ ਹੁੰਦਾ ਹੈ, ਬਈ ਜੈਸੀ ਪ੍ਰਾਲਬਧ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਇਹ ਅਸੰਤੁਸ਼ਟੀ ਉਸਦੇ ਮਨ ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ ਤੂੰ ਗੁਣਾਂ ਦਾ ਸਾਗਰ मैं अवगुणा दा सागर, मुझ अवगुण सह ना ही दोष। बाबा फरीद कहने ने तू गुणा दा सागर है पर मेरे विच अवगुण तेरा कोई कसूर नहीं। इतना वड्डा महान फकीर ये भी अपने आप विच असंतुष्ट है कि जिस तरह का मैनू होना चाहिदा सी मैं वैसा नहीं हाँ, हे परमात्मा मैं वैसा नहीं हाँ। ये तीन असंतुष्टियां ने, परिवारक असंतुष्टि, व्यवहारिक असंतुष्टि और व्यक्तिगत असंतुष्टि। ये जड़ी असंतुष्टि है ये कातल डकैत दुराचारियां नू जन्म देंदी। परिवारक असंतुष्टि, व्यवहारिक असंतुष्टि, दृष्टि दूजियां ते, तो किसे दिन दूजियां तक इस दे हाथ पहुंच जांदे ने, दे पैर पहुंच जांदे ने। और अपने आप नू काबू रखना औखा हो जांदा है। सारी दुनिया विच कानून है, समाज दे नियम भी हैं, धर्म भी है, लेकिन धर्म नू तोड़ के, समाज दे नियम तोड़ के, कानून नू तोड़ के दूजियां दी जान माल असमत अक्सर जो है खो ली जांदी है और खतरा रहिंदा है सारी दुनिया, क्योंकि सारी दुनिया असंतुष्ट लोगां नाल भरी पई है। जो जगत नू देंदे ने इन्हें भगत सूरबीर और दानी, जो खोंदे ने कातल डकैत दुराचारी। ऐसा ते देखा गया है कि तिन्ने ही अवगुण एको ही मनुख दे, वो कातल भी सी, वो डकैत भी सी, वो दुराचारी भी सी। तिन्ने गुण किसे एक मनुख दे नहीं देखे गए सन कि वो सूरबीर भी होवे, भगत भी होवे, दानी भी होवे। ये तीन गुण एक मनुख दे नहीं देखे गए सन। तीन अवगुण तो एको मनुख दे देखे गए और अक्सर इतिहास देच इस तरह के मनुख छाए हुए ने और रोजमर्रा की जिंदगी देच भी इस तरह के मनुख प्रगट होते रहते ने कि वह कातल भी है, वह दुराचारी भी है और वह डकैत भी है। तिन्ने ही अवगुण एको ही मनुख देच, तिन्ने गुण एक मनुख देच नहीं अज तक प्रगट होए सन कि वह भगत भी होवे, वह सूरवीर भी होवे, वह दानी भी होवे। इतिहास खाली सी, इसकी पूर्ति की धन गुरु गोबिंद सिंह जी महाराज ने। वो भगत ऐसा है कि मैदान जंग दे भी जे अमृत वेला हो गया तो समाधि ला के बैठ जाना और खो जाना परमात्मा की दुनिया च, लीन हो जाना। वो सूरवीर ऐसा है कि सवा लख नाल भी घिरिया होवे ते उसका हौसला पस्त नहीं आता, वो हिम्मत नहीं हारदा सी, उदी सूरबीरता दे फर्क नहीं पैंदा सी। और वो दानी ऐसा सी, अज तक इस तरह दे दानी होए ने जगत देच, कोई अन्न दे दानी, धन दे दानी, जमीन दे दानी, वस्त्रां दे दानी, ते सोना चांदी दान करन वाले। पर धन गुरु गोबिंद सिंह जी महाराज नाल लकब जुड़े होया सरबंस दानी, सब कुछ दान कर देना। वो भगत भी है, वो सूरबीर भी है, वो दानी भी है। किंजे ने सूरबीर होने लई, दानी होने लई, भगत होने लई मन दे संतुष्टि दा होना बड़ा लाजमी है। बिना संतुष्टि तो ना कोई भगत बन सकदा है, ना कोई सूरबीर, ना कोई दानी। और बिना असंतुष्टि तो ना कोई कातल बन सकता है, ना कोई डकैत बन सकता है, ना कोई दुराचारी। और असंतुष्ट मनुख दे कोल अगर ताकत आ जाए, शक्ति आ जाए, सता आ जाए, तो फिर ते बहुतियां दी जिंदगी खतरे च होवेगी, फिर ते बहुतियां दी इज्जत खतरे च होवेगी, फिर ते बहुतियां दी जान खतरे च होवेगी, बहुतियां दा माल खतरे च होवेगा। अगर असंतुष्ट मनुख दे कोल शक्ति आ जाए, ताकत आ जाए। कानून कहिंदे ने कमजोर मनुखां दे लई है, ताकतवरां लई नहीं है। कमजोर की है, जो है कानून की है, एक मकड़ी दा जाला जिहदे च छोटे छोटे कीड़े मकोड़े फस जांदे ने, हाथी तोड़ के लंघ जांदे ने। ये भी मैरिज कर दे हैं। असंतुष्ट मनुख दे कोल अगर शक्ति आ जाए, ताकत आ जाए, तो ओ जितनियां तबाहियां नू जन्म दे सकदा है। एक दफा ते इतिहासकार भी कम उठते हैं, उन्हां दी कलम भी कम उठती है, उन्हां दी लेखनी भी कम उठती है। ईरान का एक महान प्रसिद्ध सूफी फकीर होया है शेख सादी, वो कहिंदा है, ई चुनी अरकान ने दौलत मुल्के वीरां में शबद। अगर इस तरह का साजो समान किसी मुल्क दे जमा हो जाए तो कहिंदा समझ लो मुल्क वीरान हो गया, तबाह हो गया, बर्बाद हो गया। किस तरह का साजो समान, कैसा साजो समान, वो इसकी व्याख्या करता है। गुर्ग मीरो सग वजीरो मूश दीवा में शबद। जिड़ा मीर है, राजा है, हुक्मरान है, वो ऐसा होवे जैसा गुर्ग बगयाड़। गुरु नानक देव जी महाराज ने भी अपने ढंग नाल व्याख्या की है, राजेशी मुकदम कुत्ते। बहुत सुंदर नक्शा खिंचया है अपने दौर विच, अपने समय विच जो वातावरण सी। ए फकीर कहिंदा है, मैं नजूमी ते नहीं हां, मैं ज्योतिषी ते नहीं हां, पर मैं फिर भी दस सकदा कि अगर इस तरह का साजो समान किधरे जमा हो जाए, मुल्क बर्बाद हो जाता है, मुल्क नेस्तो नाबूद हो जाता है, वीरान हो जाता है, उजड़ जाता है। इन चुनी अरकान ने दौलत मुल्के वीरां में शबद। कैसा साजो समान, कहिंदा है, गुर्ग मीरो जिस देश दा राजा बगयाड़ होए, सग वजीरो ओदे जिहड़े वजीर होवन ओ कुत्ते होवन, ओ चीरे फाड़े ते ओदा बचिया कुचिया ए कुत्ते खान। गुर्ग मीरो सग वजीरो मूश दीवा में शबद। दीवान जेड़ा है जो परजा दी गल हुक्मरान तक पहुंचावे, वो ऐसा होवे जैसे मूस चूहा। हिंदी च भी मूसा कहंदे ने, परशियन दे च भी मूस कहंदे ने। मूस दीवा में शबद, दीवान जेड़ा है वो मूस होवे, वो परजा दी गल टुक देवे, असलियत पेशी ना आउण देवे। चूहे दा कम की है, टुक देना, भावे वह खावे भावे ना खावे पर टुक देंदा है। टुकना उसकी फितरत, टुकना उसकी सुभाव। इतनी ईर्षा होवे टुक देवे। दीवान ऐसे होवन जैसे कि चूहे। मैं देखदा सिख जगत नो काफी समय तो कई चूहे टुकदे पए, इना दा परवकार इना दी शहाद टुक के रख दो। भई इतिहास देश देश नू आजाद कराया है, इनिया कुर्बानियां टुक दो। ये दानी ने, ज्ञानी ने, अमृत वेले उठन वाले ने, नाम जपन वाले ने, परवकारी ने, सब कुछ टुक दो, कट दो, टुक दो इतिहास नू, टुक दो सच्चाई नू। चूहा टुक देंदा है। शेख सादी दा ये बड़ा सोहना एक कलाम कहिंदा, मूश दीवा में शबद। जिहड़ा दीवान है ना, ये मूश होवे, चूहा होवे, असलियत नूं ही टुक के रख देवे, असलियत जाहिरी ना आउण देवे। कहिंदे ने गुरु गोबिंद सिंह जी महाराज दे मासूम लाडले जब सूबा सरहंद की कचहरी दे पेश किए गए, तो कहिंदे ने उस वक्त 17 जज ही बैठे सन, मतलब जिहड़ी महफिल राजसभा दी दरबार लगया, 17 मनुख बैठे सन ते 17 ने फैसला देना सी। नवाब मलेरकोटला सी, इस दे विच दीवान चंदू सी, इस दे विच काजी सी, इस आले दुआले दे रजवाड़े सन, और खुद आप बैठा सी نواب وجید خان. دیوان سچانند یہ سارے بیٹھے. جیسے انہاں بچیاں نوں پیش کیتا اتہاس کہندا ہے وجید خان نوں ترس آ گیا سی. یہ چھوٹے نے, معصوم نے, نابالغ نے. او دا من بدل گیا سی بھی چھوڑ دے گی, یہ تو کچھ بھی نہیں نے, یہ بہت چھوٹی عمر ہے. وجید خان دے منہوں میں نکلیا یہ تو طفل نے, بچے نے, نابالغ نے. دیوان سچانند کہندا ہے ای فرزند ماں رست, یہ سپ دے بچے نے, یہ وڈے ہو کے ڈنگ مارن انہاں دا سر اج ہی کچل دو. ای فرزند ماں رست سپ نو پرشین وچ مار کہندے نے, پرشین وچ سنسکرت دے جنگ کہندے نے, پرشین وچ مار کہندے نے. ای فرزند ماں رست اے سپ دے بچے نے, اے وڈے ہو جان تے ڈنگ مارن اج ہی سر کچل دو. دیوان سچانند دی رائے ہے سپ نو میں پھر عرض کراں سنسکرت دے بھجنگ کہندے نے. ظفر نامہ جڑا کلگیدر پتا نے گرو گوبند جو ہے اورنگزیب نو لکھے ہے اس دے وچ وی قبول کر لیا بھی ٹھیک ہے, کیونکہ ستگرو دے کناں تا خبر پہنچ گئی سی کہ میرے بچیاں نو سپ آکھیا گیا ہے, سپ نے. اور سچانند منہوں یہ بول جد نکلے تو یقین جانو سکھاں دا نام سب سب پی گیا سی. کدھر سکھ جا رہے ہو تے کہندے سن ای مارمی رفتی, ای مارمی آمد, یہ سب آ رہے ہیں, یہ سب جا رہے ہیں. کوئی سکھ نہیں کہندا سی یہ سب جا رہے ہیں, یہ سب آ رہے ہیں, ای مارمی رفتی, یہ سب جاندا پیا. کوئی بھی سکھ نہیں کہندا سی, کوئی بھی منک بھی نہیں کہندا سی, اے بھی مرد سپ جا رہے ہیں, اے سپ آ رہے ہیں. کلگیدھر پتا دے کناں چ بھی خبر پہنچی میرے بچے آنو معصوم لاڈلے آنو سپ دے بچے آکھیا گیا ہے, سپ آکھیا گیا ہے. تو جو ظفر نامہ صاحباں نے اورنگزیب نو لکھے ہے او دے چے شبد نے چاہا شد کے چوں بچ گاں کشتا چار, کہ باقی بمان دست پیچی دا مار. مار کہندے نے سپنوں کی ہویا تو میرے چار بچے مار دیتے, پیچی دا سپ تے موجود ہے, سپ حد ہو گئی. مغل تے کہندے نے سپ, سچانند تے کہندا ہے سپ, پر ستگر خود بھی اپنے آپ ایسا لکھ دینا ہے. چاہا شد کے چون بچ گاں کشتا چار, کہ باقی بمان دست پیچی دا مار, جے پیچی دا سب موجود ہے. کی ہویا تسی میرے چار بچے مار دیتے. حوصلہ ہے ستگر دا بلند, سب کیوں قبولیا بھی تسی سب کہندے ہو تو چلو اسی قبول کر لینے ہیں, پروان کر لینے ہیں. اسی دشٹ لئی ظالم لئی سپ, اسی مظلوم لئی امرت, اسی ظالم لئی زہر. اسی مظلوم دی بان پکڑ دیاں, اسی ظالم دے قدم روک دیاں. قبول تسی سپ آکھے ہے قبول. اور ایک پرتھا ایسی چلی ہے اجے تک پر چلتا ہے, اج بھی کسے سکھ نے اپنے بچے دا یا بچی دا نام رکھانا ہوئے گردوارے لیندا ہے تے گرنتھی سنگھ ارداس کردا ہے ہے سچے پادشاہ بھجنگی نو نام بخشو. تے بھجنگی دے کی ارتھ نے, سپ دا بچہ اور کی ہے, بھجنگ سپ, بھجنگی سپ دا بچہ. ہے ستگر سچے پادشاہ بھجنگن نو نام بخشو, سپ دی بچی نو نام بخشو. کھڑے متھے تسلیم کر لیا, قبول کر لیا, ٹھیک ہے تسی سپ آ کے آدھے, ٹھیک ہے. پر ہر ایک لئی اسی سپ نہیں ہاں, امرت ہاں. چہا شد کے چوں بچے گاں کشتا چار کہ باقی بماں بست پیچی دامار چے مردی کے اخگر خاموشاں کو نہیں کہ آتش دمارا فیروزاں کو نہیں. اس سری مکواک پادشاہی دسویں ہے ظفر نامہ گرو گوبند سنگھ جی مہاراج دی رچنا. کی ہویا تو چار چنگاریاں بجھا دیتی ہیں نے تے شولے بھڑکا دیتے ہیں. کہندے نے اتھا ظلم جتھے ہو جائے اس چوں روس جنم لیندا ہے. کسے وقت اقبال نے ایک بڑا قیمتی شعر لکھیا سی, یہ چمن یہ روشن لالا گل ہونے دو جو ویراں ہوتے ہیں, تخریب جنوں کے پردے میں تعمیر کے ساماں ہوتے ہیں. بڑا قیمتی اس دا شعر ہے. یہ چمن یہ روشن لالا گل ہونے دو جو ویراں ہوتے ہیں, تخریب جنوں کے پردے میں تعمیر کے ساماں ہوتے ہیں. کہندا ہر بربادی دے کوئی نمی اساری ہوندی ہے, ہر تباہی دے کوئی نوی تعمیر ہوندی ہے. ڈاکٹر محمد اقبال فلاسفر اس ڈنگ نال سوچتے ہیں, دارشنک اس ڈنگ نال جو ہے سوچتے ہیں, انہاں دی اس ڈنگ دی جو ہے وچار ہوندی ہے. سکھ اتہاس گیانیاں دا اتہاس, دانیاں دا اتہاس, بھگتاں دا اتہاس, سوربیراں دا اتہاس, شہیداں دا اتہاس, اتنے چوہے لگ گئے ٹکی جاندے ٹکی جاندے ٹک دیو. موش دیواں میں شبد دیوان ایسا ہوئے جیسے کہ موش چوہے, حکمران ایسا ہوئے جیسے کہ بگیاڑ, وزیر ایسے ہون جیسے کہ کتے. گرگ میرو سگ وزیرو موش دیواں میں شبد, دوسری پنکتی, زاگ زاہد ہر شناسی بوم عالم میں شبد, زاگ زاہد ہر شناسی. زاہد لوگ دھارمک بندے, دھرم دے مکھی تے دھارمک بندے ایسے ہون جیسے کہ کھوتے. ہر شناسی انہاں دی پہچان کھوتیاں دی طرح ہوئے. کیوں ایسا کیوں کہہ دیتا اس فقیر نے؟ پرانے زمانے میں بار برداری دا کم, ٹرانسپورٹ دا کم کھوتیاں تو ہی لیا جاندا سی. ایک تھان تو دوسری تھان تے جانا ہے, مال ایک تھان تو دوسری تھان تے پہنچانا ہے, تو کھوتیاں دے آسرے تے سارا سلسلہ ہوندا سی. کھچر کھوتے ایک پنڈ تو دوسرے پنڈ, ایک شہر تو دوسرے شہر مال لے جاندے سن, ہتا کہ ایک ملک تو دوسرے ملک. سادی کہندا ہے کھوتے دتے سو پوتھیاں قرآن شریف دیاں لد دئیے تو او ایک پنڈ تو دوجے پنڈ لے جائے تو اے جڑا کھوتا ہے مولوی فاضل بن جائے گا, فقیر سائیں بن جائے گا, ولی اللہ بن جائے گا, کوئی خدا شناس ہو جائے گا اگر یہ لد کے لے گیا ہے. ہو بہ ادارن وجہ جی کہہ دئیے, اگر ایک کھوتے دتے سو گٹکے سو پوتھیاں گیتا دے لد دئیے تو او ایک شہر تو دوجے شہر پہنچا دے گے بےچارا کھوتا, تو کیا وہ بھگت جی بن جائے گا؟ اسی کھوتے دیتے سو سندر گٹکے لگ دے گئے تو ایک پنڈ تو دوجے پنڈ پہنچا دے گئے تو ہوں ایک کھوتا گرو کا سکھ بن جائے گا, برہم گیانی بن جائے گا, آتم گیانی ہو جائے گا, لد کے لے گیا. پٹھ تے دھرم گرنتھاں نوں لدر کے کوئی کھوتا ولی اللہ نہیں ہو جاندا, بھگت نہیں ہو جاندا, برہم گیانی نہیں ہو جاندا. تے دماغ دے تے جس نے گیتا نو لد لیا ہے, گرو گرنتھ صاحب دی بانی صرف دماغ دے چھے, یاد ہے ویوہار دے چھے نہیں ہے. یہ دے ویوہار دے چھے, ویوہار دے چھے کٹھورتا پرگٹ ہوندی ہے, ویوہار دے چھے کرودھ پرگٹ ہوندا ہے, ویوہار دے چھے ایرش ہے, ویوہار دے چھے ہنکار ہے. انج دماغ دے سکمنی صاحب بھی ہے, جب جی صاحب بھی ہے, بڑا یاد ہے اس کو, بڑی پڑھدا ہے بانی. دماغ ویوہار نہیں ہے, ویوہار باڑی نہیں پرگٹ ہوتی, ویوہار گیتا نہیں پرگٹ ہوتی, ویوہار قرآن نہیں پرگٹ ہوتی. تو فقیر کہندا انج دھارمک بندے انج ہون جویں کھوتے بس چکی پھر دن سر تے باہر, باقی کچھ بھی نہیں, بوجھ چکی پھر دن, باہر چکی پھر دن, قرآن سر تے چکی پھر دن ہے, ویوہار قرآن شریف نہیں ہے. ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਦ ਜ਼ਾਹਿਦ ਖਰਸ਼ਨਾਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਨ। ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਮੈਂ ਸ਼ਬਦ, ਬੂਮ ਕਹਿੰਦੇ ਨੇ ਉੱਲੂ ਨੂੰ। ਪਰਜਾ ਇੰਜ ਹੋਵੇ, ਜਨਤਾ ਇੰਜ ਹੋਵੇ ਜਿਵੇਂ ਉੱਲੂ, ਉੱਲੂ ਹਨੇਰੇ ਚ ਰਹਿੰਦਾ ਹੈ। ਪਰਜਾ ਅਗਿਆਨੀ ਹੋਵੇ, ਅੰਧੀ ਰਹੀਤ ਗਿਆਨ ਵੀ ਹੋਣੀ ਬਾਹੇ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ ਰਾਜਨੀਤੀ ਕੀ ਏ, ਧਰਮ ਕੀ ਏ, ਕੁਛ ਵੀ ਨਾ ਸਮਝ ਹੋਵੇ। ਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ ਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ ਤੇ ਕੌਮ ਨੂੰ ਧੋਖਾ ਦਿੰਦਾ, ਕੋਈ ਧਰਮ ਦੇ ਨਾਂ ਤੇ ਧੋਖਾ ਦਿੰਦਾ। ਸਾਡੀ ਕੌਮ ਦੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ ਤੇ ਵੀ, ਰਾਜਨੀਤੀ ਦੇ ਨਾਂ ਤੇ ਵੀ ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ ਤੇ ਧਾਰਮਿਕ ਪੁਰਸ਼, ਇੱਕ ਦਫਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫਾ ਵੀ ਧੋਖਾ ਖਾ ਲਿਆ, ਦੂਜੀ ਦਫਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ, ਔਰ ਇਸਨੇ ਤੀਜੀ ਦਫਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਜ ਕਹਿੰਦਾ ਇਸਨੇ ਇੱਕ ਦਫਾ ਕਿਸੇ ਤੋਂ ਧੋਖਾ ਖਾਧਾ, ਕਹਿੰਦੇ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ ਤੇ ਧੋਖਾ ਮਿਲ ਸਕਦਾ ਹੈ। ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਪੰਜ ਦਸੀ ਦੇ ਚ, ਇੱਕ ਮੁਨਸਿਫ ਦੀ ਕਚਹਿਰੀ ਚ ਇੱਕ ਬੰਦਾ ਫਰਿਆਦ ਕਰਦਾ ਵੀ ਫਲਾਣੇ ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ ਚ ਸੀ ਤੇ ਮੁਨਸਿਫ ਉਸਨੂੰ ਕਹਿੰਦਾ, ਜਦ ਇਸਨੇ ਤੇਰੇ ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ ਮੁਨਸਿਫ ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ ਤੇ ਭਰੋਸਾ ਨਾ ਕਰਦਾ ਮੈਂ ਧੋਖਾ ਦੇ ਸਕਦਾ ਸੀ? ਅਤੇ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ ਅਗਲਾ ਮੇਰੇ ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਦੂਜੀ ਦਫਾ ਧੋਖਾ ਖਾਣਾ ਮੂਰਖਤਾ ਹੈ, ਔਰ ਤੀਸਰੀ ਦਫਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ, ਕਹਿੰਦੇ ਨੇ ਪਸ਼ੂ ਪਾਣਾ ਹੈ। ਇਹ ਤੇ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਹੀ ਹੈ ਤੇ ਗਿਆਨ ਵੀ ਹੋਣੀ, ਬੂਮ ਆਲਮ ਮੈਂ ਸ਼ਬਦ, ਪਰਜਾ ਇੰਜ ਹੋਵੇ ਜੈਸੇ ਉੱਲੂ ਹਨੇਰੇ ਦੇ, ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਸੰਪਦ ਦੌਲ ਝੋਲ ਸੰਗ ਝੋਲਤ, ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਦੇ ਚ ਉੱਲੂ ਨੂੰ ਗੁੱਗੂ ਕਹਿੰਦੇ ਨੇ, ਇੰਜ ਘੁੰਮੇ ਜੈਸੇ ਉੱਲੂ ਹਨੇਰੇ, ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ ਸਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। ਜ਼ਾਗ ਜ਼ਾਹਿਦ ਖਰਸ਼ਨਾਸੀ ਬੂਮ ਆਲਮ ਮੈਂ ਸ਼ਬਦ, تیسری پنکتی دزد محافظ بد بہی خا شیطان نازم میں شود. دزد کہندے نے چور نو، محافظ رکھوالا کون ہوے؟ چور، چور رکھوالے ہون. تے انتظامی ڈھانچہ کس دے کول ہوے؟ شیطان دے کول. نازم او ہوے. انتظام کرن والا کون ہوے؟ شہر دا شیطان. رکھوالی کرن والا کون ہوے؟ چور. دھارمک بندے کیسے ہون؟ کھوتے. حکمران کیسا ہوے؟ بگیاڑ. وزیر کیسے ہون؟ کتے. اور دیوان کیسے ہون؟ چوہے. تو عام پرجا کیسی ہوے؟ الو. میں پھر عرض کراں، بگیاڑ کون بن جاندا ہے؟ اسنتشٹ. اسنتشٹ منک کسے نو کھائے گا؟ کسی دی جان کھائے گا، کسی دی عزت کھائے گا، کسی دی دھن سمپدا کھائے گا. اور اسنتشٹ منک دے کول جے کدرے طاقت آ جائے، اتے لاشاں بچھا دے گا. 1 کروڑ بندیاں دا قاتل ہے ہٹلر. چنگیز خان جتھوں لنگدا سی بستیاں اجاڑ کے لنگدا سی. ہلاکو خان دے گھوڑے لاشاں تو لنگدے سن. کہندے نے کمزور بندہ اپنی واشنا دی پورتی لئی رب نو مند ہے، گرو نو مند ہے، پرماتما نو مند ہے، کیونکہ جڑی اس دی کامنا ہے وہ گرو تو بنا پوری ہو نہیں سکتی. کمزور بندہ اپنی کامنا دی پورتی لئی پرماتما نو مند ہے، گرو نو مند ہے. طاقتور بندہ اپنی کامنا دی پورتی لئی پرماتما نو انکار کر دیندا، ایک پاسے رکھ دیندا. گل دوہاں دی کامنا دی ہے، کرم دی نہیں ہے. طاقتور بندہ اگر سامنے رب نو رکھے، پرماتما نو، کیا 1 کروڑ بندیاں نو قتل کر سکتا ہے؟ کیا سڑکاں تے ہزاراں لاشاں بچھا سکتا ہے؟ کہندے نے طاقتور بندے نو پرماتما نو ایک پاسے کرنا پیندا ہے. او دی اکامنا پوری نہیں ہو سکتی اگر رب نو اگے کرے، کیونکہ رب تے دیا ہے، پرماتما تے پریم ہے، پرماتما تے نرویر ہے، پرماتما تے نربھے ہے، پرماتما تے صابر ہے، پرماتما تے سمان درشت ہے، پرماتما تے وشال ہے. اگر پرماتما نو اگے کرے تو کیا کروڑاں لاشاں بچھا سکتا ہے؟ کیا گھراں نو اجاڑ سکے گا؟ کیا کسی دی عصمت، عزت، آبرو، دھن سمپدا، جان کھو سکے گا؟ کہندے نے طاقتور منک ہمیشہ اپنی واشنا دی پورتی لئی پرماتما نو انکار کر دیندا ہے، ایک پاسے کر دیندا ہے، کیونکہ اونوں سامنے رکھے تے اپنی واشنا دی پورتی ہو نہیں سکدی. کمزور بندہ اپنی واشنا دی پورتی لئی پرماتما نو اگے کردا ہے، اودے کول کوئی سہارا ہی نہیں، اور کوئی آسرا ہی نہیں. اے پرماتما تو ہی میری ٹیک ہے، تو میری کامنا دی پورتی کر. او بھی کامنا کر کے رب نو مند ہے، تے طاقتور بھی کامنا کر کے انکار کردا ہے. سیانے اس نو سمجھن گے، پکڑن گے مول گل کامنا دی ہے، رب دی نہیں ہے. جنوں اسی دھارمک دنیا کہنے ہاں، او بھی دھارمک دنیا نہیں ہے. اے بھی میں عرض کر دیاں، ادھارمک دنیا تے ادھارمک ہے، دھارمک دنیا بھی ادھارمک. ایک بڑی قیمتی پنکتی ہے گرو گرنتھ صاحب جی مہاراج دی، اور میں سمجھنا ایکو ایک واحد گرنتھ دھن گرو گرنتھ صاحب جی مہاراج نے جو ایسا کہہ سکدے نے، پاپ پن دوئے ایک سمان، نج گن پارس تجو گن آن. پاپ تے پاپ ہے، پن بھی پاپ ہے. حد ہو گئی، پن بھی پاپ ہے تے کیوں کریے؟ کی لوڑ ہے پھر؟ یہ پنکتی میں تھوں گرو گرنتھ صاحب جی مہاراج جی سنا رہے ہیں. پاپ پن دوئے ایک سمان، نج گن پارس تجو گن آن. پہلے لبنا پے گا کہ منک پاپ کیوں کردا ہے. پاپ کردا ہے لوب وس ہو کے، ہنکار وس ہو کے، اگیان وس ہو کے، واشنا وس ہو کے منک پاپ کردا ہے. تے منک پن کرے ہنکار وس ہو کے، منک پن کرے لوب وس ہو کے، منک پن کرے واشنا وس ہو کے، اور منک پن کرے ہومے کر کے. تو ستگرو دی بانی کہندی ہے پھر پاپ پن دے وچ فرق کی ہویا؟ دوہاں دے تھلے بنیاد تے ایکو ہی ہے. اگیان کر کے پاپ کیتا، اگیان کر کے پن پیا کردا ہے. ہنکار کر کے پاپ کیتے اس نے، ہنکار کر کے پن پیا کردا ہے. واشنا کر کے اس نے پاپ کیتے نے، تے واشنا کامنا کر کے پن پیا کردا ہے. فرق کی ہے؟ पाप पुन दोए एक समान। पापियां दे पाप ते पाप है गए ने, गुस्ताखी माफ पुनीत बंदियां दे पुन भी कोई पुन नहीं ने, क्योंकि थले अहंकार खड़ा है। तीरथ बरतर दान कर मन में धरे गुमान, नानक नेहफल जात ते जिम कुंचल इसना। तो मैं इस करा असंतुष्ट मनुख कातल बन जाता है, दुराचारी बन जाता है, डकैत बन जाता है। संसार दे इतिहास दे ये भरे पे ने, इन्हां दा जिक्र है। और संतुष्ट मनुख भगत बन जाता है, सूरबीर बन जाता है, दानी बन जाता है। जगत दे सारे दा सारा इतिहास ये दो तरह के मनुखां दे आले दुआले घूमदा है, खोण वाले देण वाले। सत्संग गुरु दी संगत भजन कीर्तन नाम अभ्यास बाणी दा पाठ मनुख नू संतुष्ट करदा है, भगत बना देंदा है, सूरबीर बना देंदा है, दानी बना देंदा है, संपन्न बना देंदा है, महान बना देंदा है, और उसके अंदर परम आनंद पैदा करदा है। भगत एक खिड़ा होया फुल है, वो अपना स्वपन वंडदा है, अपनी गुणा दी महक जो है वंडदा है। इस तरह सत्संगी ये रब्बी दौलत सत्संग तो प्राप्त करदा है। इतने ही बचन इस सुगत प्रवान करने, धन गुरु ग्रंथ साहब जी महाराज बख्शिश करन। असी नाम अभ्यास करदे आया, वाहेगुरु मंत्र दा जाप करदे आ करदे आ, गुरु तो ओ सौगात प्राप्त करी जिन्हू कहने संतुष्टि संतोख। और जैसे मन संतुष्ट होवेगा, अंदर परम आनंद दी वर्षा होवेगी, ते मन दे भार नहीं रहेगा, बोझ नहीं रहेगा। साहिब रहमत करन, बख्शिश करन, ए दैवी गुण सानू प्राप्त होवन। इतने ही वचन इस सबूत प्रवान करने, क्योंकि दासा ने वापस भी नोटिंगम जो है जाना है, ते घंटा उथे हाजरी भर के फिर थोड़े तक जो है पहुंचे हैं। इतनी सेवा प्रवान करनी, इस वक्त तक आप बैठे रहो सुनन दा शौक मुख रखे, तो थोड़े शौक तो सदके कुर्बान साहिब ए थोड़ा शौक बनाई रखे, प्यार जो है बनाई रखे। बार बार सारिआं दा हार्दिक तौर ते धन्यवाद। भुल चुक दी क्षमा। वाहिगुरु जी का खालसा, वाहिगुरु जी की फतेह।